You're with SBS Radio. Find more great stories in your language at sbs.com.au.
ਤੁਹਾਡੇ ਸਟੂਡੀਓ 'ਚ ਸਾਡੇ ਕੋਲ ਮਹਿਮਾਨ ਬਣ ਕੇ ਆਏ ਨੇ ਇੰਦਰਦੀਪ ਸੰਧੂ। ਕੈਂਸਰ ਦੀ ਬਿਮਾਰੀ ਇੱਕ ਬੜੀ ਨਾਮਰਾਜ ਬਿਮਾਰੀ ਹੈ ਜਿਹਦਾ ਕੋਈ ਨਾਮ ਨਹੀਂ ਲੈਣਾ ਚਾਹੁੰਦਾ, ਪਰ ਅਸੀਂ ਅੱਜ ਇਸ ਬਿਮਾਰੀ ਬਾਰੇ ਨਾ ਸਿਰਫ ਗੱਲਾਂ ਕਰਾਂਗੇ ਬਲਕਿ ਉਹਨਾਂ ਤੋਂ ਇਹ ਵੀ ਜਾਣਾਂਗੇ ਕਿ ਉਹਨਾਂ ਨੇ ਇਸ ਬਿਮਾਰੀ ਦਾ ਪਾਰ ਕਿੱਦਾਂ ਪਾਇਆ, ਕਿੱਦਾਂ ਹੌਂਸਲੇ ਨਾਲ, ਦ੍ਰਿੜਤਾ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ, ਇਹਦੇ ਮੂਹਰੇ ਢੇਰੀ ਨਹੀਂ ਢਾਈ। ਜੀ ਇੰਦਰਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਥੈਂਕ ਯੂ ਪ੍ਰਤਿੰਦਰ ਜੀ, ਮੈਨੂੰ ਅੱਜ ਮੌਕਾ ਦੇਣ ਲਈ ਰੇਡੀਓ SBS 'ਤੇ ਆ ਕੇ ਆਪਣੀ ਜਰਨੀ ਦੇ ਬਾਰੇ ਡਿਸਕਸ ਕਰਨ ਲਈ, ਥੈਂਕ ਯੂ ਸੋ ਮੱਚ
ਜੀ। ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੰਦਰਦੀਪ ਹੁਣਾਂ ਦਾ ਜੰਪਲ ਜ਼ਿਆਦਾ ਦਿੱਲੀ ਦਾ, ਉਹ ਡਰਦੇ ਡਰਦੇ ਪੰਜਾਬੀ ਬੋਲਦੇ ਆ, ਪਰ ਜਦੋਂ ਖੁੱਲ੍ਹ ਕੇ ਗੱਲ ਕਰਦੇ ਆ ਫਿਰ ਹੌਲੀ ਹੌਲੀ ਫਿਰ ਰਵਾਂ ਵੀ ਹੋ ਜਾਂਦੇ ਆ। 2007 'ਚ ਆਏ ਸੀ ਤੁਸੀਂ ਇੱਥੇ?
ਹਾਂਜੀ, ਦਸੰਬਰ 2007 'ਚ।
ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ?
ਹਾਂਜੀ।
ਅਤੇ ਦੱਸੋ ਸਾਨੂੰ ਆਪਣੇ ਇਸ ਕੈਂਸਰ ਦੀ ਬਿਮਾਰੀ ਨਾਲ ਟਾਕਰੇ ਬਾਰੇ, ਕਦੋਂ ਡਾਇਗਨੋਸ ਹੋਇਆ, ਕਦੋਂ ਪਤਾ ਲੱਗਿਆ ਪਹਿਲੀ ਵਾਰ?
ਮੈਨੂੰ ਮਈ 2018, ਅਗਰ ਐਗਜੈਕਟ ਡੇਟ ਬੋਲਾਂ ਤਾਂ 23 ਮਈ 2018 ਨੂੰ ਡਾਇਗਨੋਸ ਹੋਇਆ ਐਜ਼ ਅ ਲੰਪ। ਔਰ ਜਦੋਂ ਡਾਕਟਰ ਨੂੰ ਦਿਖਾਉਣਗੇ, ਕਿਉਂਕਿ ਉਹ ਲੰਪ ਫੀਲ ਕਰਨ ਨੂੰ ਹੀ ਕਾਫੀ ਹਾਰਡ ਸੀ, ਤਾਂ ਕੁਛ ਸਮਥਿੰਗ ਡਿਫਰੈਂਟ ਫੀਲਿੰਗ ਆ ਰਹੀ ਸੀ ਉਹਨੂੰ ਟੱਚ ਕਰਦੇ ਹੀ। ਐਂਡ ਉਹਦੇ ਬਾਅਦ ਜਦੋਂ ਚੀਪੀ ਕੋਲ ਗਏ, ਉਹਦੇ ਉਹਨੇ ਸਿੱਧਾ ਫਿਰ ਮੈਨੂੰ ਅਲਟਰਾਸਾਊਂਡ ਔਰ ਬਾਇਓਪਸੀ ਲਿਖਤੀ। ਉਹਦੇ ਬਾਅਦ ਤਾਂ ਆਈ ਥਿੰਕ ਆਈ ਨੈਵਰ ਸਟੋਪ। ਵਿਦਇਨ 3 ਡੇਜ਼ ਸਾਨੂੰ ਪਤਾ ਲੱਗ ਗਿਆ ਸੀ ਕਿ ਉਹ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਆ।
ਮਨ 'ਚ ਇੱਕਦਮ ਖਿਆਲ ਆਉਂਦਾ ਕਿ ਇਹਦਾ ਸਰਵਾਈਵਲ ਰੇਟ ਕੀ ਆ, ਇੱਕ ਵਾਰ ਤਾਂ ਮਾਨਸਿਕ ਤਣਾਅ ਦੀ ਸਥਿਤੀ ਬਣ ਜਾਂਦੀ ਹੈ।
ਹਾਂਜੀ, ਬਹੁਤ ਜ਼ਿਆਦਾ ਇੱਕ ਕੰਟੀਨਿਊਸ ਜਰਨੀ ਆ ਮੇਰੇ ਖਿਆਲ ਤੋਂ। ਇਟਸ, ਮੈਂ ਨਹੀਂ ਕਹਾਂਗੀ ਕਿ ਮੈਨੂੰ ਹੁਣ ਡਿਪਰੈਸ਼ਨ ਨਹੀਂ ਹੁੰਦਾ ਜਾਂ ਉਸ ਟਾਈਮ ਹੁੰਦਾ ਸੀ। ਜਦੋਂ ਤੁਸੀਂ ਜ਼ਿਆਦਾ ਸੋਚਦੇ ਆ ਇਹਨਾਂ ਚੀਜ਼ਾਂ ਬਾਰੇ, ਉਹ ਸੋਚ ਕੇ ਤੁਹਾਡੀ ਜਿਹੜਾ ਥੋਟ ਪ੍ਰੋਸੈਸ ਆ ਉਹ ਤੁਹਾਨੂੰ ਵਾਪਸ ਗਲਤ ਜਗ੍ਹਾ ਜ਼ਿਆਦਾ ਲੈ ਕੇ ਜਾਂਦਾ ਇਨਸਟਡ ਆਫ ਤੁਹਾਨੂੰ ਹੋਪ ਮਿਲਣ ਦੇ। ਔਰ ਸਪੈਸ਼ਲੀ ਜੋ ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਸੀ, ਇਹਦਾ ਸਰਵਾਈਵਲ ਰੇਟ ਇੱਕ ਨੋਰਮਲ ਬ੍ਰੈਸਟ ਕੈਂਸਰ ਤੋਂ ਕਾਫੀ ਘੱਟ ਹੈ। ਔਰ ਇਹਦੇ ਮੈਨੂੰ 5 ਸਾਲ ਦਾ ਰਮਿਸ਼ਨ ਦਿੱਤਾ ਹੋਇਆ ਉਹਨਾਂ ਨੇ ਕਿ ਜੇ 5 ਸਾਲ ਵਿੱਚ ਯੂਜਲੀ ਇਹਦੇ ਵਾਪਸ ਆਉਣ ਦੇ ਚਾਂਸਿਸ ਹੁੰਦੇ ਆ, ਬਟ ਤੁਸੀਂ ਜੀਣਾ ਨਹੀਂ ਬੰਦ ਕਰ ਸਕਦੇ ਸੋਚ ਕੇ ਕਿ ਅੱਜ ਆਏਗਾ ਕੱਲ੍ਹ ਆਏਗਾ। ਸੋ ਦੈਟ ਇਜ਼ ਦ ਹੋਲ ਥਿੰਗ
ਜੀ। ਅਤੇ ਕਿਹੜੇ ਹਸਪਤਾਲ ਤੁਸੀਂ ਫਿਰ ਇਹਦਾ ਇਲਾਜ ਕਰਾਇਆ?
ਮੈਂ, ਕਿਉਂਕਿ ਜਿਸ ਤਰੀਕੇ ਨਾਲ ਡਾਇਗਨੋਸ ਹੋਇਆ, ਮੇਰੇ ਹਸਬੈਂਡ ਕਾਫੀ ਡਰ ਗਏ ਸੀ, ਕਿਉਂਕਿ ਆਈ ਹੈਵ 3 ਕਿਡਸ, ਛੋਟੇ ਬੱਚੇ ਸੀ ਦੋਨੋਂ, ਛੋਟੇ ਵਾਲੇ ਕਾਫੀ ਛੋਟੇ ਸੀ। ਅਤੇ ਉਹਨਾਂ ਨੇ, ਸਾਡੇ ਕੋਲ ਮੈਡੀਕਲ ਇੰਸ਼ੋਰੈਂਸ ਹੈਗੀ ਸੀ, ਤਾਂ ਵੀ ਵੈਂਟ ਟੂ ਦੀ ਪ੍ਰਾਈਵੇਟ ਬ੍ਰੈਸਟ ਸਰਜਨ ਡਾਕਟਰ ਸੰਨੀ ਜੱਸਲ, ਅਤੇ ਉਹਨਾਂ ਨੇ ਨੌਰਦਰਨ ਹੋਸਪਿਟਲ ਨੇ, ਨੌਰਥ ਪਾਰਕ ਪ੍ਰਾਈਵੇਟ ਹੋਸਪਿਟਲ 'ਚ ਬਹਿੰਦੇ ਆ, ਅਤੇ ਉਹਨਾਂ ਨੇ ਤਾਂ ਮੇਰਾ ਹੀ ਵੈਂਟ ਵਿਦ ਹਿਸ ਟੀਮ, ਜੋ ਉਹਨਾਂ ਦੀ ਟੀਮ 'ਚ ਡਾਕਟਰ ਬਲਿੰਡਾ ਜੋ ਮੇਰੀ ਓਨਕੋਲੋਜਿਸਟ ਆ, ਔਰ ਉਹ ਆਸਟਿਨ ਹੋਸਪਿਟਲ ਲਈ ਵੀ ਕੰਮ ਕਰਦੇ ਆ ਅਤੇ ਉਹ ਪ੍ਰਾਈਵੇਟਲੀ ਵੀ ਬਹਿੰਦੇ ਆ, ਅਤੇ ਉਹਨਾਂ ਨੇ ਸਾਰੀ ਟ੍ਰੀਟਮੈਂਟ ਮੇਰੀ ਫਰਦਰ ਕੀਤੀ
ਜੀ। ਅਤੇ ਇੰਸ਼ੋਰੈਂਸ ਨੇ ਫਿਰ ਘੱਟੋ ਘੱਟ ਇਲਾਜ ਦਾ ਖਰਚਾ ਜ਼ਰੂਰ ਕਵਰ ਕੀਤਾ?
ਵੈਸੇ ਜੋ ਮੇਰਾ ਡਾਇਗਨੋਸਿਸ ਸੀ ਉਹ ਪਬਲਿਕ ਸਿਸਟਮ ਨਾਲ ਤੋਂ ਪੂਰਾ ਕਵਰ ਹੋ ਜਾਣਾ ਸੀ, ਲੇਕਿਨ ਪ੍ਰਾਈਵੇਟ ਇੰਸ਼ੋਰੈਂਸ ਫੁੱਲ ਕਵਰੇਜ ਨਹੀਂ ਦਿੰਦੀ। ਯੂ ਹੈਵ ਟੂ ਸਟਿਲ ਪੇ ਵਿੱਚ ਜਿਹੜਾ ਤੁਹਾਡਾ ਕੁਛ ਪਰਸੈਂਟੇਜ ਐਜ਼ ਅ ਤੁਹਾਨੂੰ ਐਜ਼ ਅ ਪੇਸ਼ੈਂਟ ਭਰਨਾ ਪੈਂਦਾ, ਉਹ ਕੀਤਾ ਅਸੀਂ ਪੇ ਕੀਤਾ ਸੀ
ਜੀ। ਅਤੇ ਵੱਡੀ ਗੱਲ, ਜਦੋਂ ਇਹੋ ਜਿਹੀ ਇੱਕ ਵੱਡੀ ਬਿਮਾਰੀ ਤੁਹਾਨੂੰ ਢਾਲ ਆਉਂਦੀ ਆ, ਤੁਹਾਡਾ ਕੰਮ ਕਾਰ ਛੁੱਟਦਾ, ਆਰਥਿਕ ਤੌਰ 'ਤੇ ਨੁਕਸਾਨ ਤਾਂ ਦੇਖੋ ਹੁੰਦਾ ਹੀ ਆ।
ਹਾਂਜੀ,
ਤੁਸੀਂ ਕੋਈ ਨੌਕਰੀ ਕਰਦੇ ਸੀ ਪਹਿਲਾਂ?
ਹਾਂਜੀ, ਮੈਂ ਐਕਚੁਲੀ ਐਕਸਟੈਂਡਡ ਮੈਟਰਨਿਟੀ ਲੀਵਸ 'ਤੇ ਸੀ। ਛੋਟਾ ਬੱਚਾ ਮੇਰਾ ਇੱਕ ਸਾਲ ਦਾ ਬਰਥਡੇ ਮਨਾਇਆ ਸੀ ਅਸੀਂ ਮਾਰਚ ਐਂਡ 'ਚ, ਔਰ ਮੈਂ ਉਹਦੀ ਐਕਸਟੈਂਡਡ ਮੈਟਰਨਿਟੀ ਲੀਵ ਵਿੱਚ ਸੀ। ਮੈਂ ਜਦੋਂ ਆਪਣੀ ਟ੍ਰੀਟਮੈਂਟ ਫਿਨਿਸ਼ ਕੀਤੀ, ਮੇਰੇ ਡਾਇਗਨੋਸਿਸ ਦੇ ਕਰਕੇ ਜੋ ਮੈਨੂੰ ਲਿੰਫ ਨੋਡਸ ਰਿਮੂਵਲ ਹੋਏ ਸੀ ਰਾਈਟ ਹੈਂਡ ਦੇ, ਆਈ ਕੁਡ ਨੋਟ ਕੰਟੀਨਿਊ ਵਿਦ ਮਾਈ ਜੋਬ, ਅਤੇ ਮੈਨੂੰ ਫੈਬਰਵਰੀ 2019 ਵਿੱਚ ਰਿਜ਼ਾਈਨ ਕਰਨਾ ਪਿਆ। ਉਹਦੇ ਕਰਕੇ ਵੀ ਕਾਫੀ ਫਰਕ ਪਿਆ ਫੈਮਲੀ 'ਚ, ਪਲੱਸ ਮੇਰੀ ਟ੍ਰੀਟਮੈਂਟ ਦੇ ਦੌਰਾਨ ਮੇਰੇ ਹਸਬੈਂਡ ਨੂੰ ਮੈਨੂੰ ਕਾਫੀ ਸਪੋਰਟ ਕਰਨ ਲਈ, ਉਹਨਾਂ ਨੇ ਆਪਣਾ ਕੰਮ ਘਟਾਇਆ, ਹੀ ਵਾਜ਼ ਆਲ ਬਿਹਾਈਂਡ ਮੀ, ਮੇਰੇ ਨਾਲ ਆਉਣਾ ਜਾਣਾ, ਡਾਕਟਰਸ ਦੀ ਵਿਜ਼ਿਟ, ਕਾਫੀ ਚੀਜ਼ਾਂ ਸੀ ਜਿਨ੍ਹਾਂ ਕਰਕੇ ਸਿਚੁਏਸ਼ਨ ਵਾਜ਼ ਡਿਫਰੈਂਟ ਐਜ਼ ਕੰਪੇਅਰ ਟੂ ਜੋ ਅੱਜ ਹੈਗੀ ਆ, ਜੋ ਪਹਿਲੇ ਸੀ। ਫਰਕ ਬਹੁਤ ਪੈਂਦਾ ਹੈ।
ਸੋ ਪਰਿਵਾਰ 'ਚੋਂ ਵੀ ਹੌਸਲਾ ਅਤੇ ਸਹਿਯੋਗ ਮਿਲਦਾ ਰਿਹਾ?
ਬਹੁਤ ਜ਼ਿਆਦਾ ਮਿਲਿਆ। ਮੈਂ ਲੱਕੀਲੀ ਮੇਰੇ ਮਦਰ ਇਨ ਲੋ ਉਸ ਟਾਈਮ ਸਾਨੂੰ ਵਿਜ਼ਿਟ ਕਰ ਰਹੇ ਸੀ, ਕੁੜੀ ਦੇ ਬਰਥਡੇ 'ਤੇ ਆਏ ਹੋਏ ਸੀ, ਤਾਂ ਸ਼ੀ ਵਾਜ਼ ਦੇਅਰ। ਫਿਰ ਜਦੋਂ ਡਾਇਗਨੋਸ ਹੋਇਆ, ਮੈਨੂੰ ਲੱਗਦਾ ਪਹਿਲੇ 2 ਮਹੀਨੇ 'ਤੇ ਮੈਂ ਬਿਲਕੁਲ ਡਿਕਲਾਈਨ ਮੋਡ ਚਲੀ ਗਈ। ਮੈਂ ਕਿਸੇ ਨਾਲ ਗੱਲ ਕਰਨੀ, ਕਿਸੇ ਨੂੰ ਜਵਾਬ ਦੇਣਾ, ਮੈਂ ਆਪਣਾ ਰੂਮ ਬੰਦ ਕਰਨਾ ਸ਼ੁਰੂ ਕਰਤਾ ਸੀ। ਮੈਨੂੰ ਕੋਈ ਮਿਲਣ ਵੀ ਆਉਂਦਾ ਸੀ ਅਤੇ ਆਈ ਯੂਸ ਟੂ ਕਰਾਏ ਕਿ ਨਹੀਂ, ਮੈਂ ਨਾ ਗੱਲ ਨਹੀਂ ਕਰਨੀ ਕਿਸੇ ਨਾਲ। ਇਟ ਟੁੱਕ ਮੀ ਲੋਟ ਆਫ ਕਰੇਜ, ਲਾਈਕ ਐਟਲੀਸਟ ਮੈਨੂੰ 2 ਮਹੀਨੇ ਲੱਗੇ ਮੈਨੂੰ ਜਦੋਂ ਮੈਂ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, ਵਾਪਸ ਮੈਂ ਖੁੱਲ੍ਹ ਕੇ ਆਈ, ਮੈਂ ਗੱਲ ਡਿਸਕਸ ਕੀਤਾ ਕਿ ਮੇਰੇ ਨਾਲ ਕੀ ਹੋ ਰਿਹਾ। ਅਤੇ ਮੇਰੇ ਫਿਰ ਪਾਪਾ ਨੂੰ ਬੁਲਾਇਆ ਗਿਆ ਬਿਕੋਜ਼ ਆਈ ਐਮ ਵੈਰੀ ਕਲੋਜ਼ ਟੂ ਹਿਮ। ਉਹ ਵਿਦ ਇਨ ਆਈ ਥਿੰਕ ਮੇਰੇ ਤੀਸਰੇ ਮਹੀਨੇ ਡਾਇਗਨੋਸ ਦੇ ਵਿੱਚ ਉਹ ਇੰਡੀਆ ਤੋਂ ਆ ਗਏ ਸੀ। ਫਿਰ ਮੇਰੇ ਸਿਸਟਰ ਇਨ ਲੋ ਆਏ ਸੀ, ਉਹ ਯੰਗ ਹੈਗੇ ਆ, ਦੈਨ ਵੀ ਨੀਡਿਡ ਸਮਵਨ ਕਿ ਜਿਹੜੇ ਬੱਚਿਆਂ ਨਾਲ ਖੇਚਲ ਕਰ ਸਕੇ, ਉਹ ਵੀ ਆ ਗਏ ਸੀ। ਸੋ ਆਈ ਹੈਡ ਅ ਬਿਗ ਸਪੋਰਟ, ਮੇਰੇ ਨਾਲ ਕਾਫੀ ਫੈਮਿਲੀ ਦਾ ਸਪੋਰਟ ਰਿਹਾ
ਜੀ। ਅਤੇ ਥੋੜ੍ਹਾ ਜਿਹਾ ਆਪਣੇ ਇਲਾਜ ਬਾਰੇ ਵੀ ਦੱਸੋ, ਕਿਉਂਕਿ ਜਦੋਂ ਕੈਂਸਰ ਦਾ ਇਲਾਜ ਹੁੰਦਾ ਬੜੇ ਉਤਾਰ ਚੜਾਅ ਆਉਂਦੇ ਆ, ਖਾਸ ਤੌਰ 'ਤੇ ਤੁਹਾਡੇ ਸਰੀਰ ਦੀ ਗੱਲ ਕਰੀਏ, ਕੀਮੋਥੈਰੇਪੀ ਨਾਲ ਵਾਲ ਵੀ ਝੜ ਸਕਦੇ ਆ, ਇੱਕ ਔਰਤ ਹੋਣ ਦੇ ਨਾਤੇ ਤੁਸੀਂ ਉਸ ਚੀਜ਼ ਨੂੰ ਕਿੱਦਾਂ ਮਹਿਸੂਸ ਕੀਤਾ ਅਤੇ ਕਿੱਦਾਂ ਉਸ ਚੀਜ਼ ਦਾ ਪਾਰ ਪਾਇਆ?
ਜਦੋਂ ਡਾਕਟਰ ਨਾਲ ਵਿਜ਼ਿਟ ਹੋਈ ਸੀ, ਉਹਨਾਂ ਨੇ ਮੈਨੂੰ ਜਦੋਂ ਐਕਸਪਲੇਨ ਕੀਤਾ ਸੀ, ਯੂ ਨੋ ਇੰਦਰਦੀਪ ਐਵੇਂ ਹੋਏਗਾ, ਯੂ ਵਿਲ ਲੂਜ਼ ਯੋਰ ਹੇਅਰ, ਐਵੇਂ ਟ੍ਰੀਟਮੈਂਟ ਚੱਲਣੀ ਹੈ, ਉਸ ਟਾਈਮ ਇੰਨਾ ਨਹੀਂ ਪਤਾ ਲੱਗ ਰਿਹਾ ਸੀ। ਪਰ ਜਦੋਂ ਪਹਿਲੀ ਕੀਮੋ ਹੋਣ ਦੇ ਬਾਅਦ ਤੀਸਰੇ ਹਫ਼ਤੇ ਵਿੱਚ ਜਦੋਂ ਨਹਾਉਣ ਵੇਲੇ ਬਹੁਤ ਗੁੱਥੀਆਂ ਵਿੱਚ ਵਾਲ ਨਿਕਲਣੇ ਸ਼ੁਰੂ ਹੋਏ, ਮੈਂ ਇਕੱਲੀ ਮਤਲਬ ਆਪਣੇ ਸ਼ਾਵਰ ਵਿੱਚ ਕਾਫੀ ਵਾਰ ਰੋਈ, ਆਪਣੇ ਆਪ ਨੂੰ ਰੋਂਦੀ ਸੀ ਕਿ ਪਤਾ ਨਹੀਂ ਕੀ ਹੋਣ ਵਾਲਾ ਮੇਰੇ ਨਾਲ, ਕੀ ਹੋ ਰਿਹਾ, ਵੋਟ ਡਿਡ ਆਈ ਡੂ ਰੋਂਗ, ਦੈਟ ਵਾਜ਼ ਵਨ ਥਿੰਗ ਦੈਟ ਵਾਜ਼ ਕਲਿਕਿੰਗ ਮੀ। ਬਟ ਵਾਲ ਗਏ, ਵਾਲ ਜਾਣਾ ਮੈਨੂੰ ਲੱਗਦਾ ਕਿ ਉਹਨਾਂ ਨੂੰ ਮੈਂ ਪੂਰੀ ਤਰ੍ਹਾਂ ਜਾਣ ਤੋਂ ਪਹਿਲੇ ਹੀ ਸ਼ੇਵ ਕਰਵਾਇਆ। ਉਹ ਮੈਂ ਇਸ ਲਈ ਕੀਤਾ ਕਿ ਮੈਂ ਕੰਟਰੋਲ ਲੈ ਸਕਾਂ ਸਿਚੁਏਸ਼ਨ ਦਾ, ਕਿਉਂਕਿ ਉਹ ਫਸਟ ਟੂ ਮੰਥਸ ਨਿਕਲ ਚੁੱਕੇ ਸੀ ਜਦੋਂ ਮੈਂ ਬਹੁਤ ਵੀਕ ਸੀ। ਫਿਰ ਆਪਣੇ ਆਪ ਨੂੰ ਦੱਸਿਆ ਕਿ ਅਗਰ ਮੈਂ ਵੀਕ ਰਹੀ, ਕਿਉਂਕਿ ਮੇਰੇ ਪਾਪਾ ਹਮੇਸ਼ਾ ਮੈਨੂੰ ਇੱਕ ਗੱਲ ਕਹਿੰਦੇ ਸੀ ਕਿ ਜੇ ਤੁਸੀਂ ਵੀਕ ਫੀਲ ਕਰ ਰਹੇ ਹੋ, ਤੁਹਾਡੇ ਮਾਇੰਡ ਨੂੰ ਉਹੀ ਮੈਸੇਜ ਜਾਏਗਾ, ਤੁਹਾਡੀ ਬਾਡੀ ਉਵੇਂ ਹੀ ਆਪਣੇ ਆਪ ਨੂੰ ਫਿਰ ਰੱਖੇਗੀ। ਤੁਸੀਂ ਆਪਣੇ ਆਪ ਨੂੰ ਇਹ ਮੈਸੇਜ ਦੇਣਾ ਕਿ ਤੁਸੀਂ ਸਟਰੋਂਗ ਹੋ, ਤੁਹਾਡੀ ਤੁਹਾਡਾ ਦਿਮਾਗ ਫਿਰ ਤੁਹਾਨੂੰ ਵਾਪਸ ਤੁਹਾਡੀ ਬਾਡੀ ਨੂੰ ਸਟਰੈਂਥ ਦੇਊਗਾ। ਐਂਡ ਆਈ ਸਟਾਰਟਿਡ ਡੂਇੰਗ ਦੈਟ। ਔਰ ਮੇਰੇ ਵਾਲ ਜਾਣ ਦਾ ਸਭ ਤੋਂ ਜ਼ਿਆਦਾ ਦੁੱਖ ਮੇਰੀ ਡਾਟਰ ਗੁਰਬਾਣੀ, ਜੋ ਉਸ ਟਾਈਮ 5 ਸਾਲ ਦੀ ਸੀ, ਉਹਨੂੰ ਕਾਫੀ ਝਟਕਾ ਲੱਗਿਆ ਸੀ ਬਿਕੋਜ਼ ਉਹ ਛੋਟਾ ਬੱਚਾ ਸੀ। ਐਂਡ ਸ਼ੀ ਕੁਡ ਅੰਡਰਸਟੈਂਡ ਕਿ ਮੰਮਾ ਕਿਵੇਂ, ਇੱਕ ਦਿਨ ਮੰਮਾ ਆਈ ਆ ਸਕੂਲੋਂ ਐਂਡ ਮੰਮਾ ਦੇ ਵਾਲ ਨਹੀਂ ਹੈਗੇ। ਉਹਨੂੰ ਦੇਖ ਕੇ ਮੈਂ ਹੋਰ ਸਟਰੋਂਗ ਹੋਈ, ਉਹਨੂੰ ਸਮਝਾਇਆ, ਔਰ ਜਦੋਂ ਉਹਨੂੰ ਸਮਝਾ ਰਹੀ ਸੀ ਤਾਂ ਖੁਦ ਸਮਝਿਆ ਕਿ ਇਹ ਪਾਰਟ ਆਫ ਦਾ ਜਰਨੀ ਹੈ, ਮੰਮਾ ਨੇ ਠੀਕ ਹੋਣਾ, ਤੋ ਦਿਸ ਹੈਜ਼ ਟੂ ਗੋ। ਤੋ ਦਵਾਈਆਂ ਦਾ ਅਸਰ ਹੁੰਦਾ ਜਿਨ੍ਹਾਂ ਕਰਕੇ ਵਾਲ ਲੂਜ਼ ਹੁੰਦੇ ਆ, ਔਰ ਬੈਟਰ ਰਹਿੰਦਾ ਕਿ ਬੰਦਾ ਵੇਟ ਕਰਨ ਦੇ ਕਿ ਬਿਲਕੁਲ ਐਂਡ ਤੱਕ ਖੁਦ ਜਾਣ, ਤੁਸੀਂ ਆਪਣੇ ਵਾਲ ਖੁਦ ਸ਼ੇਵ ਕਰਕੇ ਬੈਟਰ ਫੀਲ ਕਰੋਗੇ, ਕਿਉਂਕਿ ਦਰਦ ਨਹੀਂ ਰਹਿੰਦਾ। ਤੁਸੀਂ ਲੇਟਦੇ, ਸੁੱਧਦੇ, ਉੱਠਦੇ, ਬੈਠਦੇ, ਤੁਹਾਨੂੰ ਦਰਦ ਹੁੰਦਾ, ਉਹ ਚੀਜ਼ ਤੁਸੀਂ ਆਪਣੀ ਖਤਮ ਕਰ ਸਕਦੇ ਹੋ। ਅੱਜ ਕੱਲ੍ਹ ਤਾਂ ਇਲਾਜ ਵੀ ਹੈਗੇ ਆ, ਕਈ ਲੋਕ ਕੀਮੋ ਦੀ ਫਸਟ ਕੀਮੋ 'ਤੇ ਜੇ ਤੁਸੀਂ ਫਰੀਜ਼ਿੰਗ ਕੈਪ ਲਗਵਾ ਲੈਂਦੇ ਆ ਅਤੇ ਤੁਸੀਂ ਵਾਲ ਬਚਾਉਣ ਦੇ ਚਾਂਸਿਸ ਹੁੰਦੇ ਆ, ਕਾਫੀ ਜ਼ਿਆਦਾ ਹੁੰਦੇ ਆ। ਪਰ ਉਹਦੀ ਥੋੜ੍ਹੀ ਜਿਹੀ ਤਕਲੀਫ ਇਸ ਤਰ੍ਹਾਂ ਵੱਧ ਜਾਂਦੀ ਹੈ ਕਿ ਤੁਸੀਂ ਹਰ ਕੀਮੋ ਦੇ ਪਹਿਲੇ 8 ਘੰਟੇ ਤੁਸੀਂ ਉਹ ਲਗਾ ਕੇ ਬਹਿਣਾ, ਫਿਰ ਕੀਮੋ ਲੱਗਣ ਦੇ ਵੀ 8 ਘੰਟੇ ਬਾਅਦ ਵੀ ਤੁਸੀਂ ਲਗਾਈ ਰੱਖਣੀ ਹੈ ਕੈਪ, ਅਤੇ ਹਰ ਕੋਈ ਉਹ ਟੋਲਰੇਟ ਨਹੀਂ ਕਰ ਪਾਉਂਦਾ ਕਿਉਂਕਿ ਇੱਕ ਆਪਸ ਵਿੱਚ ਇੰਨੀ ਵੱਡੀ ਤਕਲੀਫ ਹੈ ਉਹ ਕੀਮੋ ਲੈਣੀ ਵੀ। ਅਤੇ ਮੈਂ ਉੱਤੇ ਅਗੇਂਸਟ ਜਾ ਕੇ ਚੂਜ਼ ਕੀਤਾ ਸੀ, ਆਈ ਵਾਜ਼ ਰੈਡੀ ਦੈਟ ਕਿ ਚਲੋ ਮੇਰੇ ਵਾਲ ਜਾਣੇ ਅਤੇ ਲੈਟ ਦੈਮ ਗੋ।
ਜ਼ਿੰਦਗੀ ਜ਼ਿੰਦਾ ਦੇ ਲਈ ਕਾ ਨਾਮ ਹੈ, ਆਪਣੇ ਆਪ ਨੂੰ ਬੂਸਟ ਅਪ ਕਰਨ ਲਈ ਫਿਰ ਕੋਈ ਕਿਤਾਬਾਂ ਕੁਛ ਪੜ੍ਹਦੇ ਵੀ ਹੋ, ਕੁਛ ਸੁਣਦੇ ਵੀ ਹੋ? ਕਿਉਂਕਿ ਮੈਂ ਇਹ ਜਾਣਕਾਰੀ ਉਹਨਾਂ ਲੋਕਾਂ ਲਈ ਵੀ ਪੇਸ਼ ਕਰਨੀ ਚਾਹੁੰਦਾ ਜੋ ਇਸ ਦੌਰ 'ਚੋਂ ਗੁਜ਼ਰ ਰਹੇ ਆ, ਉਹ ਪਰਿਵਾਰ, ਉਹ ਕੈਂਸਰ ਪੀੜਤ, ਉਹ ਮਰੀਜ਼।
ਸੱਚ ਬੋਲਾਂ ਤਾਂ ਜਿਸ ਟਾਈਮ ਚੱਲ ਰਿਹਾ ਸੀ ਸਭ ਕੁਛ ਟ੍ਰੀਟਮੈਂਟ, ਉਸ ਟਾਈਮ ਤੁਹਾਨੂੰ ਕਿਸੇ ਦੀ ਕੋਈ ਗੱਲ ਚੰਗੀ ਨਹੀਂ ਲੱਗਦੀ, ਤੁਸੀਂ ਕੁਛ ਪੜ੍ਹਨਾ ਨਹੀਂ ਚਾਹੁੰਦੇ, ਤੁਸੀਂ ਕੁਛ ਦੇਖਣਾ ਨਹੀਂ ਚਾਹੁੰਦੇ, ਤੁਸੀਂ ਗੂਗਲ ਇੰਨਾ ਕਰ ਲੈਂਦੇ ਆ ਕਿ ਉਹਨੂੰ ਹੈਲਪ ਲੈਣ ਦੀ ਬਜਾਏ ਤੁਹਾਨੂੰ ਨੈਗੇਟਿਵ ਲੱਗਦਾ ਕਿਉਂਕਿ ਤੁਸੀਂ ਹਮੇਸ਼ਾ ਬੈਡ ਸਟੋਰੀਜ਼ ਨੂੰ ਕੈਚ ਕਰਦੇ ਆ। ਲੇਕਿਨ ਹਾਂ, ਅਗਰ ਮੇਰੀ ਜਿਵੇਂ ਜਰਨੀ ਹੈਜ਼ ਨੋਟ ਐਂਡਡ, ਮੇਰਾ ਕਿਉਂਕਿ ਡਾਇਗਨੋਸ ਇਸ ਤਰ੍ਹਾਂ ਹੈ ਕਿ ਮੈਂ ਹੁਣ ਰਮਿਸ਼ਨ ਹੀ ਚਾ ਨੈਕਸਟ 5 ਈਅਰਸ ਲਈ, ਜੋ ਕੈਂਸਰ ਹੈ ਜਿਸ ਤਰੀਕੇ ਦਾ ਕੈਂਸਰ ਹੈ ਉਹਦਾ ਰਮਿਸ਼ਨ ਟਾਈਮ 5 ਈਅਰਸ ਆ, ਅਤੇ ਆਪਣੇ ਆਪ ਨੂੰ ਇਹਨਾਂ ਥੋਟਸ ਤੋਂ ਦੂਰ ਰੱਖਣ ਲਈ ਮੈਨੂੰ ਕਾਫੀ ਕੁਛ ਕਰਨਾ ਪੈਂਦਾ, ਔਰ ਸਭ ਨੂੰ ਕਰਨਾ ਚਾਹੀਦਾ ਮੈਨੂੰ ਲੱਗਦਾ, ਕਿਉਂਕਿ ਤੁਸੀਂ ਆਪਣੇ ਆਪ ਨੂੰ ਅਗਰ ਸਟਰੋਂਗ ਨਹੀਂ ਰੱਖੋਗੇ ਤਾਂ ਕੋਈ ਵੀ ਛੋਟੀ ਚੀਜ਼ ਨਾਲ ਤੁਸੀਂ ਇੱਕ ਦਿਨ ਵਿੱਚ ਹੀ ਗਿਰ ਜਾਂਦੇ। ਕਿਉਂਕਿ ਮੈਂ ਜਿਵੇਂ ਹੁਣ ਸਭ ਨੂੰ ਕਹਿੰਦੀ ਹਾਂ ਕਿ ਮੇਰਾ ਮਿਡਲ ਗਰਾਊਂਡ ਕੁਛ ਨਹੀਂ ਰਿਹਾ, ਜਾਂ ਤਾਂ ਆਮ ਵੈਰੀ ਹੈਪੀ ਜਾਂ ਆਮ ਵੈਰੀ ਸੈਡ, ਤਾਂ ਉਹ ਮਿਡਲ ਗਰਾਊਂਡ ਲੈਣ ਲਈ ਤੁਹਾਨੂੰ ਆਪਣੇ ਆਪ ਨੂੰ ਇਨਕਰੇਜ ਕਰਨਾ ਪੈਂਦਾ, ਐਂਡ ਇਟ ਕੁੱਡ ਬੀ ਐਵਰੀ ਡੇ ਸਟਰਗਲ ਐਜ਼ ਵੈਲ, ਪਰ ਕਰਨਾ ਚਾਹੀਦਾ ਕਿਉਂਕਿ ਇਹ ਜ਼ਿੰਦਗੀ ਇੰਨੀ ਇੰਪੋਰਟੈਂਟ ਹੈ ਔਰ ਇੰਨੀ ਖੂਬਸੂਰਤ ਹੈ ਕਿ ਇਹਨੂੰ ਆਪਣੇ ਕੋਲ ਰੱਖਣ ਲਈ ਕੁਛ ਵੀ ਕਰਨਾ ਪਏ, ਆਈ ਥਿੰਕ ਸਭ ਨੂੰ ਕੋਈ ਵੀ ਐਫਰਟਸ ਕਰਨੇ ਪੈਣ ਤਾਂ ਉਹ ਕਰਨੇ ਚਾਹੀਦੇ ਆ। ਮੈਂ ਆਪਣੇ ਆਪ ਨੂੰ ਜੋ ਮੇਰੇ ਕੈਂਸਰ ਸੀ ਉਹਦੇ ਗਰੁੱਪਸ ਨਾਲ ਆਪਣੇ ਆਪ ਨੂੰ ਅਟੈਚ ਕੀਤਾ, ਕਿਉਂਕਿ ਉਹਦੇ ਸਭ ਦੀ ਸਟੋਰੀਜ਼ ਅੱਛੀਆਂ ਵੀ ਬੁਰੀਆਂ ਵੀ ਇਨਕਰੇਜਿੰਗ ਵੀ ਸਭ ਸੁਣਨ ਨੂੰ ਪੜ੍ਹਨ ਨੂੰ ਮਿਲਦੀਆਂ ਆ। ਮੈਂ ਬੁੱਕਸ ਪੜ੍ਹਦੀ ਹਾਂ, ਦ ਸੀਕਰੇਟ ਬਾਏ ਰੋਂਡਾ, ਇਟਸ ਅ ਗੁੱਡ ਬੁੱਕ, ਤੁਸੀਂ ਅੱਛੀ ਵਾਈਬਸ ਦਿੰਦੇ ਹੋ ਯੂਨੀਵਰਸ ਨੂੰ, ਤੁਹਾਨੂੰ ਵਾਪਸ ਅੱਛੀ ਵਾਈਬਸ ਆਉਂਦੀ ਆ, ਅੱਛਾ ਸੋਚੋਗੇ ਅੱਛਾ ਵਾਪਸ ਆਉਂਦਾ, ਔਰ ਕੋਸ਼ਿਸ਼ ਕਰਦੇ ਹਾਂ ਕਿ ਜਿਹਨਾਂ ਚੀਜ਼ਾਂ ਨਾਲ ਵਾਪਸ ਕੈਂਸਰ ਦਾ ਖਿਆਲ ਆਵੇ ਉਸ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੀ। ਬਟ ਦੈਟ ਆਲਸੋ ਮੀਨਸ ਕਿ ਕਈ ਵਾਰ ਖਿਆਲ ਆਉਂਦਾ ਆਏਗਾ ਜ਼ਰੂਰ ਆਏਗਾ ਪਰ ਤੁਹਾਨੂੰ ਆਪਣੇ ਆਪ ਨੂੰ ਸਮਝਾਉਣਾ ਹੈ ਕਿ ਯੂ ਆਰ ਐਜ਼ ਗੁੱਡ ਐਜ਼ ਸਮਵਨ ਡਰਾਈਵਿੰਗ ਔਨ ਦ ਰੋਡ ਜਿਹਨੂੰ ਕਦੀ ਵੀ ਐਕਸੀਡੈਂਟ ਨਾਲ ਮੌਤ ਹੋ ਸਕਦੀ ਹੈ ਐਟਲੀਸਟ ਯੂ ਸਟਿਲ ਹੈਵ ਅ ਚਾਂਸ ਕਿ ਤੁਹਾਨੂੰ ਪਤਾ ਹੈ ਕਿ ਯੂ ਨੋ ਵੋਟ ਤੁਹਾਨੂੰ ਕੀ ਡਾਇਗਨੋਸ ਹੋਇਆ ਐਂਡ ਹਾਊ ਯੂ ਫਾਈਟ ਵਿਦ ਇਟ
ਆਪਣੀ ਜਿਹੜੀ ਸੁਸਾਇਟੀ ਆ ਆਪਣੇ ਰਿਸ਼ਤੇਦਾਰ ਭੈਣ ਭਾਈ ਨੇ ਕਈ ਵਾਰ ਉਹ ਹੌਸਲਾ ਦੇਣ ਦੀ ਬਜਾਏ ਤੁਹਾਡਾ ਹੌਸਲਾ ਤੋੜ ਰਹੇ ਹੁੰਦੇ ਆ ਤੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਇਦਾਂ ਕਰ ਰਹੇ ਆ ਉਸ ਵੇਲੇ ਫਿਰ ਕਿਹੋ ਜਿਹੇ ਖਿਆਲ ਆਉਂਦੇ ਆ ਕਿਉਂਕਿ ਆਪਣੇ ਹੁੰਦੇ ਆ ਨਾ ਵੀ ਆ ਫਲਾਨਾ ਆਪਦੇ ਜਾਣੇ ਮੁੱਢੇ ਤੇ ਹੱਥ ਰੱਖਦਾ ਪਰ ਕਹਿੰਦਾ ਇਹ ਹੁੰਦਾ ਤੇਰੇ ਤੋਂ ਪੁੱਤ ਰੰਗ ਪੀਲਾ ਪੈ ਗਿਆ ਤੈਨੂੰ ਕੀ ਹੋ ਗਿਆ
ਹਾਂਜੀ ਮੇਰੇ ਨਾਲ ਬਹੁਤ ਵਾਰ ਹੋਇਆ ਔਰ ਅਨਫੋਰਚੁਨੇਟਲੀ ਜਦੋਂ ਟ੍ਰੀਟਮੈਂਟ ਚੱਲ ਰਹੀ ਸੀ ਤਾਂ ਹੋਇਆ ਉਹਨਾਂ ਦੀ ਇੰਟੈਂਸ਼ਨਸ ਨਹੀਂ ਹੁੰਦੀਆਂ ਕਿਉਂਕਿ ਮੈਂ ਉਹਨਾਂ ਨੂੰ ਬਲੇਮ ਨਹੀਂ ਕਰ ਸਕਦੀ ਉਹਨਾਂ ਨੂੰ ਕੁਛ ਨਹੀਂ ਪਤਾ ਉਹਨਾਂ ਨੂੰ ਪਤਾ ਹੀ ਨਹੀਂ ਤੁਸੀਂ ਕਿਹੜੀ ਜਰਨੀ ਤੁਸੀਂ ਕਿਸ ਚੀਜ਼ ਦੇ ਥਰੂ ਜਾ ਰਹੇ ਹੋ ਉਹ ਆਪਣੀ ਤਰਫੋਂ ਨੋਰਮਲ ਗੱਲ ਕਰਦੇ ਪਰ ਕਈ ਵਾਰ ਉਹਨਾਂ ਦੀ ਗੱਲਾਂ ਨਾਲ ਕਿ ਹੁਣ ਤੇਰੇ ਬੱਚਿਆਂ ਦਾ ਕੀ ਹੋਏਗਾ ਸਭ ਠੀਕ ਹੋਏਗਾ ਨਾ ਤੂੰ ਬੱਚਿਆਂ ਨੂੰ ਕੌਣ ਦੇਖੇਗਾ ਤਾਂ ਯੂ ਨੋ ਤੁਸੀਂ ਨਹੀਂ ਵੀ ਸੋਚਣਾ ਚਾਹੁੰਦੇ ਹੋ ਡੈਡ ਐਂਡ ਤੁਹਾਨੂੰ ਕਈ ਵਾਰ ਉਹ ਅਣਜਾਣੇ 'ਚ ਦਿਖਾ ਜਾਂਦੇ ਆ ਲੇਕਿਨ ਮੇਰੇ ਖਿਆਲ ਤੋਂ ਉਹਨਾਂ ਦੀ ਕੋਈ ਇੰਟੈਂਸ਼ਨਸ ਨਹੀਂ ਹੁੰਦੀਆਂ ਬਿਕੋਜ਼ ਦੇ ਡੋਂਟ ਨੋ ਅਤੇ ਤੁਹਾਨੂੰ ਬੈਨੀਫਿਟ ਆਫ ਡਾਊਟ ਦੇਣਾ ਪੈਂਦਾ ਲੋਕਾਂ ਨੂੰ ਔਰ ਆਪਣੇ ਆਪ ਨੂੰ ਸਮਝਾਉਣਾ ਪੈਂਦਾ ਕਿ ਨਹੀਂ ਇਹਨਾਂ ਨੂੰ ਨਹੀਂ ਪਤਾ ਤੁਹਾਡੇ ਨਾਲ ਕੀ ਬੀਤ ਰਹੀ ਹੈ
ਬਹੁਤ ਘੱਟ ਲੋਕ ਨੇ ਜਿਹੜੇ ਤੁਹਾਨੂੰ ਇਹੋ ਜਿਹੀਆਂ ਧਾਰਨਾ ਦੇਣਗੇ ਜਿਹੜੇ ਕਹਿੰਦੇ ਹੁੰਦੇ ਨਾ ਵੀ ਬੰਦਾ ਰੂੰ ਨਾਲੋਂ ਪੋਲਾ ਅਤੇ ਲੋਹੇ ਨਾਲੋਂ ਕੈੜਾ ਇਹ ਨਿਰਭਰ ਕਰਦਾ ਵੀ ਤੁਸੀਂ ਆਪਣੀ ਸੋਚ ਨੂੰ ਕਿਸ ਪਾਸੇ ਨੂੰ ਲੈ ਕੇ ਜਾਣਾ ਨਜ਼ਰੇ ਬਦਲੀ ਨਜ਼ਾਰੇ ਬਦਲੇ ਕਿਸ਼ਤੀ ਨੇ ਬਦਲਾ ਰੁੱਖ ਤੋਂ ਕਿਨਾਰੇ ਬਦਲੇ ਜੇ ਆਪਣੀ ਸੋਚ ਤੇ ਨਜ਼ਰ ਆਪਾਂ ਉਸ ਪਾਸੇ ਨੂੰ ਬਦਲਾਂਗੇ ਤਾਂ ਕਿਨਾਰਾ ਹੋਰ ਹੋ ਜਾਣਾ
ਹਾਂਜੀ ਬਿਲਕੁਲ ਸਹੀ ਕਹਿ
ਇੱਕ ਕਾਲਾ ਇੱਕ ਜਿਹੜਾ ਬਿੰਦੂ ਆ ਉਹਦੇ ਤੋਂ ਆਪਾਂ ਚਾਨਣ ਵੱਲ ਨੂੰ ਜਾਣਾ ਇੱਕ ਹੈ ਨਾ ਗੁਫਾ ਜਿਹਦੇ ਤੁਸੀਂ ਚਾਨਣ ਦੇਖਣਾ ਉਹ ਜਦ ਤੱਕ ਸਵਾਸ ਤਦ ਤੱਕ ਆ ਸਾਡੇ ਬਜ਼ੁਰਗ ਸਾਨੂੰ ਕਹਿੰਦੇ ਆ ਜਿਵੇਂ ਇੱਕ ਚੂਹਾ ਉਹਨੂੰ ਕਹਿੰਦੇ ਐਕਸਪੈਰੀਮੈਂਟ ਕੀਤਾ ਉਹਨੂੰ ਇੱਕ ਬਾਲਟੀ 'ਚ ਪਾਣੀ ਦੀ ਭਰੀ ਹੋਈ 'ਚ ਸਿੱਟਤਾ ਅਤੇ ਉੱਤੇ ਢੱਕਣ ਦੇਤਾ ਹਨੇਰਾ ਹੋ ਗਿਆ ਅਤੇ 5 ਮਿੰਟ 'ਚ ਚੂਹੇ ਦੀ ਮੌਤ ਹੋ ਗਈ ਫਿਰ ਕੀ ਕੀਤਾ ਫਿਰ ਦੁਬਾਰਾ ਗੱਤੇ ਨਾਲ ਢੱਕਿਆ ਅਤੇ ਉਹਦੇ 'ਚ ਇੱਕ ਮੋਰੀ ਕਰਤੀ ਚਾਨਣ ਦੇਤਾ ਅਤੇ ਚੂਹਾ 1 ਘੰਟਾ ਤੈਰਦਾ ਰਿਹਾ ਕਿਉਂਕਿ ਉਹਨੂੰ ਆਸ ਸੀ ਕਿ ਬਾਹਰ ਕੋਈ ਜ਼ਿੰਦਗੀ ਆ
ਕੋਈ ਜ਼ਿੰਦਗੀ ਹਾਂਜੀ
ਜਿਹੜੀ ਤੁਸੀਂ ਗੱਲ ਦੱਸੀ ਕਿ ਕਿਤਾਬਾਂ ਉਹੋ ਜਿਹੀਆਂ ਬੰਦਾ ਪੜ੍ਹਦਾ ਆਪਣੇ ਆਪ ਨੂੰ ਕੋਸ਼ਿਸ਼ ਕਰਦਾ ਮੋਟੀਵੇਟ ਕਰਨ ਦੀ ਚਾਨਣ ਵਾਲੇ ਪਾਸੇ ਨੂੰ ਤੁਰਨ ਦੀ ਚਾਹੇ ਤੁਹਾਡੇ ਹਾਲਾਤ ਤੁਹਾਡੀ ਸਿਹਤ ਕਈ ਵਾਰ ਤੁਹਾਨੂੰ ਇਜਾਜ਼ਤ ਨਹੀਂ ਦਿੰਦੀ ਉਹ ਕਹਿੰਦੇ ਨਾ ਜੇ ਜਾੜ ਦੁਖਦੀ ਹੋਵੇ ਤਾਂ ਢੋਲ ਚੰਗਾ ਨਹੀਂ ਲੱਗਦਾ ਅਤੇ ਮਾਂ ਕਹੇ ਪੁੱਤ ਤੂੰ TV ਦੇਖ ਲਾ ਅਤੇ ਤੁਹਾਡੇ ਪੇਨ ਹੋ ਰਿਹਾ ਹੋਵੇ ਸੋ ਇਹ ਬੜੇ ਉਤਾਰ ਚੜਾਅ ਨੇ ਪਰ ਲੋਹੇ ਨੂੰ ਵੱਢਣਾ ਤਾਂ ਫਿਰ ਲੋਹੇ ਨੂੰ ਲੋਹੇ ਵਾਂਗੂ ਹੀ ਹੱਥ ਪਾਉਣਾ ਪੈਂਦਾ
ਬਣਨਾ ਪੈਂਦਾ ਹਾਂਜੀ
ਅਤੇ ਹੁਣ ਵੀ ਕੋਈ ਇਲਾਜ ਚੱਲ ਰਿਹਾ
ਨਹੀਂ ਹੁਣ ਕੀ ਕਰਦੇ ਹਾਂ ਕਿ ਫਸਟ 2 ਈਅਰਸ ਤੁਹਾਨੂੰ ਰੈਗੂਲਰਲੀ ਹਰ 6 ਮੰਥਸ ਤੁਹਾਡਾ ਚੈੱਕਅਪ ਹੁੰਦਾ ਇੱਕ ਵਾਰੀ ਓਨਕੋਲੋਜਿਸਟ ਚੈੱਕ ਕਰਦੇ ਆ ਫਿਜ਼ੀਕਲ ਐਗਜ਼ਾਮ ਜ਼ਿਆਦਾ ਕਰਦੇ ਕਿਉਂਕਿ ਇੱਧਰ ਕੀ ਸੋਚਦੇ ਆ ਕਿ ਜਿੰਨਾ ਤੁਸੀਂ ਰੇਸ ਦੇ ਥਰੂ ਕੁਛ ਅਗਰ ਟੈਸਟਿੰਗ ਕਰਦੇ ਹੋ ਜਿਵੇਂ ਇੰਡੀਆ ਦੀ ਗੱਲ ਕਰੋ ਤਾਂ ਕਹਿੰਦੇ ਪੈਟ ਸਕੈਨ ਕਿਉਂ ਨਹੀਂ ਕਰ ਰਹੇ ਜੀ ਮੈਂ ਕਿਹਾ ਨਹੀਂ ਕਰਦੇ ਇੱਧਰ ਕਿਉਂਕਿ ਉਹ ਸੋਚਦੇ ਆ ਕਿ ਫਾਇਦੇ ਨਾਲੋਂ ਨੁਕਸਾਨ ਹੁੰਦਾ ਐਕਸਟਰਾ ਰੇਡੀਏਸ਼ਨ ਲੈਣ ਨਾਲ ਅਨਲੈਸ ਕਿ ਤੁਹਾਨੂੰ ਰਿਕੁਆਇਰਡ ਆ ਅਤੇ ਮੇਰੀ ਮੈਮੋਜੋਗ੍ਰਾਫੀ ਹੈ ਉਹ ਸਾਲ 'ਚ ਇੱਕ ਵਾਰ ਜ਼ਰੂਰ ਹੁੰਦੀ ਹੈ ਅਲਟਰਾਸਾਊਂਡ ਦੇ ਨਾਲ ਪਲੱਸ ਜੋ ਡਾਕਟਰਸ ਬਾਕੀ ਇੱਕ ਬ੍ਰੈਸਟ ਸਰਜਨ ਚੈੱਕ ਕਰਦੇ ਆ ਔਰ ਇੱਕ ਮੈਨੂੰ ਚੈੱਕ ਕਰਦੇ ਆ ਕੋਲੇਜਿਸ ਉਹ ਫਿਜ਼ੀਕਲ ਐਗਜ਼ਾਮ ਕਰਦੇ ਆ ਵਿੱਚ GP ਨੂੰ ਇੱਕ ਵਾਰੀ ਮੈਨੂੰ ਬੋਲਿਆ ਉਹਨਾਂ ਨੇ ਜਾ ਕੇ ਫਿਜ਼ੀਕਲ ਐਗਜ਼ਾਮ ਕਰਾਉਣ ਲਈ ਅਤੇ ਦੈਟਸ ਆਲ ਅਬਾਊਟ ਇਟ ਉਹੀ ਇਹ ਚੈੱਕਅਪਸ
ਬੱਚਿਆਂ ਦੇ ਸਵਾਲਾਂ ਦਾ ਜਵਾਬ ਇਹ ਵੀ ਤੁਹਾਡੇ ਲਈ ਅੱਖਾਂ ਭਰ ਕੇ ਦੇਣ ਵਾਲਾ ਹੋਣਾ ਪਰ ਨਾਲ ਇਹ ਵੀ ਆ ਕਿ ਹੌਸਲੇ ਨਾਲ ਵੀ ਦੱਸਣਾ ਪੈਂਦਾ ਵੀ ਪੁੱਤ ਗੱਲ ਹੀ ਕੁਛ ਨਹੀਂ ਹੈ ਤਾਂ ਕੋਈ ਚੱਕਰ ਹੀ ਨਹੀਂ ਮੰਮਾ ਨੇ ਠੀਕ ਹੋ ਜਾਣਾ
ਹਾਂਜੀ ਜਿਹੜਾ ਮੇਰਾ ਬੇਟਾ ਸੀ ਉਹ 13 ਈਅਰਸ ਦਾ ਸੀ ਉਸ ਵੇਲੇ ਉਹ ਮੈਨੂੰ ਹਮੇਸ਼ਾ ਲੱਗਦਾ ਰਿਹਾ ਕਿ ਤੁਹਾਨੂੰ ਬੱਚਿਆਂ ਦਾ ਤੁਸੀਂ ਅਸੀਂ ਸਮਝਦੇ ਨਾ ਬੱਚੇ ਸਾਡੇ ਵਾਂਗ ਬਿਹੇਵ ਨਹੀਂ ਕਰੇ ਤਾਂ ਉਹਨਾਂ ਨੂੰ ਸ਼ਾਇਦ ਸਾਡਾ ਪਤਾ ਨਹੀਂ ਲੱਗ ਰਿਹਾ ਸਾਡੀ ਤਕਲੀਫ ਨਹੀਂ ਸਮਝ ਆ ਰਹੀ ਉਹਨਾਂ ਨੂੰ ਬਹੁਤ ਸਮਝ ਆਉਂਦੀ ਹੈ ਉਹਨਾਂ ਨੂੰ ਉਹ ਕੈਂਸਰ ਵਰਡ ਨਹੀਂ ਸਮਝ ਆਉਂਦਾ ਪਰ ਉਹ ਜੋ ਤੁਹਾਨੂੰ ਰੋਜ਼ ਦੇਖਦੇ ਆ ਜਿਸ ਚੀਜ਼ ਦੇ ਥਰੂ ਜਾਂਦੇ ਹੋਏ ਉਹਨਾਂ ਦੀ ਜੋ ਤਕਲੀਫ ਹੈ ਮੈਨੂੰ ਮੇਰੀ ਹਾਲੇ ਵੀ ਯਾਦ ਹੈ ਕਿ ਜਦੋਂ ਮੇਰੀ ਲਾਸਟ ਕੀਮੋ ਹੋਈ ਮੈਂ ਘਰ ਆਈ ਅਤੇ ਮੈਨੂੰ ਮੇਰੇ ਬੇਟੇ ਦੀ ਈਮੇਲ ਆਈ ਹੋਈ ਸੀ ਉਸ ਦਿਨ ਜਦੋਂ ਮੈਂ ਉਹ ਈਮੇਲ ਪੜ੍ਹੀ ਤਾਂ ਮੈਨੂੰ ਸਮਝ ਆਇਆ ਕਿ ਉਹ ਬੱਚੇ ਨੂੰ ਕਿੰਨਾ ਕੁਛ ਪਤਾ ਸੀ ਕਿ ਮੇਰੇ ਨਾਲ ਹੋ ਰਿਹਾ ਔਰ ਮੈਨੂੰ ਹਮੇਸ਼ਾ ਲੱਗਦਾ ਰਿਹਾ ਕਿ ਉਹਨੂੰ ਨਹੀਂ ਪਤਾ ਲੱਗ ਰਿਹਾ ਉਹ ਆਪਣੀ ਦੁਨੀਆ 'ਚ ਆ ਲੇਕਿਨ ਬੱਚਿਆਂ ਨੂੰ ਸਭ ਪਤਾ ਲੱਗਦਾ ਦੇ ਗੋ ਥਰੂ ਅਲੋਟ
ਅਤੇ ਹੁਣ ਤੁਸੀਂ ਆਪਣੀ ਜ਼ਿੰਦਗੀ ਨੂੰ ਨੋਰਮਲ ਮਹਿਸੂਸ ਕਰਦੇ ਹੋ ਉਵੇਂ ਹੀ ਪਾਰਟੀਆਂ 'ਤੇ ਜਾਣਾ ਉਵੇਂ ਹੀ ਸਾਰਾ ਕੁਛ ਕੀ ਇਹ ਸਾਰਾ ਕੁਛ ਨੋਰਮਲ ਹੋ ਰਿਹਾ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਹਜੇ ਇੰਦਰਦੀਪ ਹੋਰ ਬਹੁਤ ਕੁਛ ਕਰਨ ਦੀ ਲੋੜ ਆ ਜਿਹਨੂੰ ਨੋਰਮਲ ਸ਼ਬਦ ਕਿਹਾ ਜਾ ਸਕਦਾ
ਫੋਰਚੁਨੇਟਲੀ ਮੈਂ ਜਾਂ ਜਬ ਇਨਸਾਨ ਹੈ ਸ਼ਾਇਦ ਮੈਂ ਸ਼ੁਰੂ ਤੋਂ ਇਸ ਤਰ੍ਹਾਂ ਸੀ ਪਰ ਮੈਂ ਚਾਹੁੰਦੀ ਆਈ ਥਿੰਕ ਬਹੁਤ ਗਰਾਊਂਡ ਵਰਕ ਕਰਨਾ ਪੈਂਦਾ ਮੈਂ ਜ਼ਿੰਦਗੀ ਉਲਟਾ ਜੀਣਾ ਸ਼ੁਰੂ ਹੋ ਗਈ ਮੈਨੂੰ ਕਿਸੇ ਨੇ ਪੁੱਛਿਆ ਵੀ ਸੀ ਕਿ ਕੈਂਸਰ ਦੇ ਬਾਅਦ ਬਹੁਤ ਤਕਲੀਫ ਹੋਈ ਮੈਂ ਕਹਿੰਦੀ ਮੈਂ ਕੈਂਸਰ ਮੇਰੇ ਲਈ ਇੱਕ ਵੇਕਅਪ ਕਾਲ ਸੀ ਜਿਹਨੇ ਮੈਨੂੰ ਯਾਦ ਦਿਲਾਇਆ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ ਐਂਡ ਉਹਨੂੰ ਐਵੇਂ ਲੈ ਕੇ ਚੱਲੋ ਜਿਵੇਂ ਅੱਜ ਹੀ ਅੱਜ ਹੈ ਔਰ ਉਹ ਸ਼ਾਇਦ ਮੈਨੂੰ ਚੀਜ਼ ਪਹਿਲੇ ਕਦੀ ਵੀ ਫੀਲ ਨਹੀਂ ਹੁੰਦੀ ਸੀ ਮੈਂ ਹੁਣ ਜ਼ਿੰਦਗੀ ਐਕਚੁਅਲੀ ਜੀਂਦੀ ਵੀ ਫੀਲ ਕਰਦੀ ਹਾਂ ਆਪਣੇ ਆਪ ਨੂੰ ਮੈਂ ਉਹ ਸਭ ਕੁਛ ਕਰ ਰਹੀ ਹਾਂ ਜੋ ਮੈਂ ਕਦੀ ਵੀ ਕਰਨ ਲਈ ਹਮੇਸ਼ਾ ਸੋਚਿਆ ਸੀ ਮੈਂ ਬਾਅਦ 'ਚ ਮਨ ਕਰਦਾ ਔਰ ਮੈਂ ਕੀਤਾ ਐਂਡ ਆਈ ਐਮ ਲਵਿੰਗ ਇਟ। ਮਤਲਬ ਜੋ ਵੀ ਹੁਣ ਕੁਛ ਹੋਇਆ, ਕੈਂਸਰ ਨੇ ਤੁਹਾਨੂੰ ਚੇਂਜ ਕਰਦਾ ਹੈ ਹਰ ਤਰੀਕੇ ਨਾਲ, ਪਰ ਉਸਨੂੰ ਪੋਜ਼ਿਟਿਵ ਅਗਰ ਲੈ ਕੇ ਚੱਲੀਏ ਤਾਂ ਸਾਡੀ ਜ਼ਿੰਦਗੀ ਖੂਬਸੂਰਤ ਬਣਦੀ ਹੈ, ਕਿਉਂਕਿ ਤੁਸੀਂ ਵੈਲਿਊ ਕਰਨੀ ਸ਼ੁਰੂ ਕਰਦੇ ਹੋ ਜੋ ਉਸ ਤੋਂ ਪਹਿਲੇ ਤੁਸੀਂ ਫੋਰ ਗ੍ਰਾਂਟਿਡ ਲੈ ਕੇ ਚੱਲਦੇ ਹਾਂ। ਸਾਨੂੰ ਲੱਗਦਾ ਅਸੀਂ 60-70 ਸਾਲ ਦੇ ਹੀ ਹੋ ਕੇ ਮਰਨਾ, ਨਹੀਂ ਐਵੇਂ ਨਹੀਂ ਹੁੰਦਾ।
ਜਿਉਣਾ ਝੂਠ ਮਰਨਾ ਸੱਚ, ਇਹ ਤਾਂ ਹੈ ਹੀ ਆ, ਪਰ ਉਹ ਸਾਡੇ ਵੱਸ ਵੀ ਹੈ ਨਹੀਂ। ਪਰ ਜੇ ਉਸ ਚੀਜ਼ ਬਾਰੇ ਮੁੜ ਸੋਚੀ ਜਾਵਾਂਗੇ ਤਾਂ ਮਾਨਸਿਕ ਤਣਾਅ ਵੀ ਆ,
ਬਹੁਤ ਜ਼ਿਆਦਾ ਹੁੰਦਾ।
ਅੱਜ ਨੂੰ ਜਿਉਣਾ ਸਿੱਖੀਏ, ਇਹ ਤੁਹਾਡੀ ਜਿਹੜੀ ਸਾਰੀ ਇੰਟਰਵਿਊ ਆ ਉਹਦਾ ਤੱਤ ਸਾਰ ਆ, ਅਤੇ ਬੜੇ ਵਧੀਆ ਅਤੇ ਸੋਹਣੇ ਢੰਗ ਨਾਲ ਤੁਸੀਂ ਇਹ ਸਾਰਾ ਕੁਛ ਐਕਸਪਲੇਨ ਕੀਤਾ। ਅਤੇ ਕੀ ਸੁਨੇਹਾ ਹੋਊਗਾ ਤੁਹਾਡਾ ਉਹਨਾਂ ਪਰਿਵਾਰਾਂ ਲਈ, ਉਹਨਾਂ ਮਰੀਜ਼ਾਂ ਲਈ, ਉਹਨਾਂ ਲੋਕਾਂ ਲਈ ਜਿਹੜੇ ਇਸ ਬਿਮਾਰੀ ਨਾਲ ਲੜ ਰਹੇ ਨੇ, ਹਾਲਾਤਾਂ ਦਾ ਟਾਕਰਾ ਕਰ ਰਹੇ ਆ, ਚੁਣੌਤੀਆਂ ਦੇ ਬਾਵਜੂਦ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਪੋਜ਼ਿਟਿਵ ਜਿਹੜੀਆਂ ਵਾਈਬਸ ਨੇ ਆਪਣੀ ਜ਼ਿੰਦਗੀ 'ਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ, ਕੁਝ ਖਾਸ ਟਿਪਸ ਜਿਹੜੇ ਤੁਸੀਂ ਉਹਨਾਂ ਨੂੰ ਦੇਣੇ ਚਾਹੋ ਜਿਹਦੇ ਨਾਲ ਉਹਨਾਂ ਦੀ ਜ਼ਿੰਦਗੀ ਖੂਬਸੂਰਤ ਬਣ ਸਕੇ?
ਪਹਿਲੇ ਤਾਂ ਮੈਂ ਉਹਨਾਂ ਪਰਿਵਾਰਾਂ ਨੂੰ ਕਹਿਣਾ ਚਾਹੂੰਗੀ ਜਿਨ੍ਹਾਂ ਦੇ ਵਿੱਚ ਕਿਸੇ ਸਦੱਸੇ ਨੂੰ ਐਵੇਂ ਕੈਂਸਰ ਜਾਂ ਕੈਂਸਰ ਵਰਗੀ ਕੋਈ ਅਜੀ ਲਾ ਇਲਾਜ ਬਿਮਾਰੀ ਜਿਹਨੂੰ ਜਿਹਦਾ ਟ੍ਰੀਟਮੈਂਟ ਔਖਾ ਹੈ, ਨਾਲੇ ਜਿਹਦੇ ਚਾਂਸਿਸ ਔਫ ਸਰਵਾਈਵਲ ਘੱਟ ਹੁੰਦੇ ਆ, ਜ਼ਿਆਦਾ ਹੁੰਦੇ ਆ, ਪਰਿਵਾਰਾਂ ਲਈ ਇਹ ਇੰਪੋਰਟੈਂਟ ਆ ਕਿ ਉਹ ਜਿਹੜਾ ਮਰੀਜ਼ ਹੈ ਉਹਦੇ ਬਹੁਤ ਉਤਾਰ ਚੜਾਅ ਆਉਣਗੇ, ਬਿਹੇਵੀਅਰ ਚੇਂਜਸ ਹੋਣਗੇ, ਉਹਨੂੰ ਪਲੀਜ਼ ਪੋਜ਼ਿਟਿਵ ਲੈ ਕੇ ਚੱਲਿਓ। ਉਹਨਾਂ ਦੇ ਆਪਣੇ ਕੰਟਰੋਲ ਵਿੱਚ ਕੁਛ ਨਹੀਂ ਹੁੰਦਾ, ਉਹਨਾਂ ਦੇ ਇਮੋਸ਼ਨਲੀ ਉਹ ਇੰਨਾ ਜ਼ਿਆਦਾ ਐਕਸਪਲੋਇਟ ਹੋ ਜਾਂਦੇ ਆ ਇਹਨਾਂ ਦਵਾਈਆਂ ਨਾਲੋਂ, ਇਹਨਾਂ ਇਸ ਡਾਇਗਨੋਸਿਸ ਦੇ ਸੋਚ ਨਾਲੋਂ, ਕਿ ਉਹਨਾਂ ਦਾ ਆਪਣੇ ਆਪ 'ਤੇ ਕੰਟਰੋਲ ਨਹੀਂ ਹੁੰਦਾ। ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ, ਉਹਨਾਂ ਨਾਲ ਆਲਰੇਡੀ ਉਹ ਇੰਨਾ ਕੋਆਪਰੇਟ ਕਰ ਰਹੇ ਆ ਉਸਦੇ ਲਈ ਕੋਸ਼ਿਸ਼ ਕਰੋ ਕਿ ਘਰ ਦਾ ਮਾਹੌਲ ਪੋਜ਼ਿਟਿਵ ਬਣਾਇਆ ਜਾਏ, ਉਹਨਾਂ ਨੂੰ ਹਰ ਤਰ੍ਹਾਂ ਦੀ ਸਪੋਰਟ ਦਿੱਤੀ ਜਾਏ ਉਹਨਾਂ ਪਰਿਵਾਰਾਂ ਲਈ, ਔਰ ਦੂਜਾ ਉਹ ਆਪਣਾ ਵੀ ਧਿਆਨ ਰੱਖਣ, ਕਿਉਂਕਿ ਅਗਰ ਉਹ ਆਪ ਠੀਕ ਹੋਣਗੇ ਤਾਂ ਉਹ ਮਰੀਜ਼ ਦਾ ਧਿਆਨ ਰੱਖ ਪਾਣਗੇ, ਉਸ ਬੰਦੇ ਦਾ ਧਿਆਨ ਰੱਖ ਪਾਣਗੇ, ਅਤੇ ਉਹਨਾਂ ਨੂੰ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਚਾਹੀਦਾ ਆ, ਔਰ ਘਰ 'ਚ ਕੋਸ਼ਿਸ਼ ਕਰੋ ਕਿ ਖੁਸ਼ਨੁਮਾ ਬਹੁ ਰਹੇ।
ਜਦੋਂ ਕੀਮੋਥੈਰੇਪੀ ਚੱਲਦੀ ਆ, ਖਾਸ ਤੌਰ 'ਤੇ ਕਈ ਵਾਰ ਕੁਆਲਿਟੀ ਆਫ ਲਾਈਫ ਨੂੰ ਬਿਹਤਰ ਬਣਾਉਣ ਲਈ ਹੋਰ ਕਿਸਮ ਦੇ ਇੰਜੈਕਸ਼ਨ ਵੀ ਦੇਣੇ ਪੈਂਦੇ ਆ, ਨੌਜ਼ੀਆ ਵੀ ਹੁੰਦਾ, ਘਬਰਾਹਟ ਹੁੰਦੀ ਆ, ਰੋਟੀ ਪਾਣੀ ਨਹੀਂ ਪਚਦਾ, ਇਹ ਸਾਰਾ ਇੱਕ ਫੇਜ਼ ਆ, ਉਹਦੇ 'ਚ ਫਿਰ ਸੁਭਾਅ 'ਚ ਵੀ ਬੜੀ ਤਬਦੀਲੀ ਆਉਂਦੀ ਹੋਣੀ।
ਹਾਂਜੀ, ਕਿਉਂਕਿ ਕੀਮੋ ਦੇ ਦੌਰਾਨ ਜਦੋਂ ਦਵਾਈ ਚੜ੍ਹਦੀ ਤੁਹਾਨੂੰ ਵੋਮਿਟਿੰਗਸ ਨੋਜ਼ੀਆ ਬਹੁਤ ਜ਼ਿਆਦਾ ਆਉਂਦਾ, ਔਰ ਪਹਿਲੇ ਇੰਨਾ ਜ਼ਿਆਦਾ ਆਉਂਦਾ ਸੀ ਕਿ ਲੋਕ ਵੇਟ ਲੂਜ਼ ਕਰਦੇ ਸੀ, ਹੁਣ ਕੀ ਹੋਇਆ ਕਿ ਹੁਣ ਵੇਟ ਗੇਨ ਹੁੰਦਾ ਕਿਉਂਕਿ ਉਹ ਸਟੀਰੋਇਡਸ ਦਿੰਦੇ ਆ, ਪਰ ਉਹਨਾਂ ਸਟੀਰੋਇਡਸ ਦਾ ਇਹ ਨੁਕਸਾਨ ਹੁੰਦਾ ਕਿ ਤੁਹਾਡੇ ਬਿਹੇਵੀਅਰਲ ਇਸ਼ੂਜ਼ ਸ਼ੁਰੂ ਹੋ ਜਾਂਦੇ ਆ, ਤੁਸੀਂ ਰੋਂਦੇ ਆ, ਤੁਸੀਂ ਬਹੁਤ ਅਨਐਕਸਪੈਕਟਿਡ ਪਰਸਨ ਬਣ ਜਾਂਦੇ ਆ, ਔਰ ਮੇਰੇ ਨਾਲ ਵੀ ਇਹ ਸਾਰੀ ਚੀਜ਼ਾਂ ਹੋਈਆਂ। ਮੈਨੂੰ ਹਾਲੇ ਵੀ ਯਾਦ ਹੈ ਕਿਉਂਕਿ ਮੈਨੂੰ ਜ਼ੋਲੋਡੈਕਸ ਇੰਜੈਕਸ਼ਨ ਹਰ ਮੰਥ ਲੱਗਣਾ ਸੀ, ਉਹਨਾਂ ਨੇ ਪੂਰੇ 6 ਮੰਥਸ ਮੇਰੇ ਓਵਰੀ ਨੂੰ ਬਚਾਉਣ ਲਈ, ਤਾਂ ਕਿ ਉਹ ਕਲੋਜ਼ ਨਾ ਹੋ, ਤਾਂ ਕਿ ਮੈਨੋਪੋਜ਼ ਨਾ ਹੋਏ, ਉਹਨਾਂ ਨੇ ਉਹ ਇੰਜੈਕਸ਼ਨ ਮੇਰੇ ਪੇਟ 'ਤੇ ਲਗਵਾਉਂਦੇ ਸੀ GP ਕੋਲੋਂ। ਲੇਕਿਨ ਉਸ ਇੰਜੈਕਸ਼ਨ ਲੱਗਣ ਦੇ ਪਹਿਲੇ ਦਿਨ ਤੋਂ ਲੈ ਕੇ 14 ਡੇਜ਼ ਤੱਕ, ਜਿਵੇਂ ਇੱਕ ਨੋਰਮਲ ਸਾਈਕਲ ਹੁੰਦਾ, ਉਸ ਦੇ ਦੌਰਾਨ ਇੰਨੇ ਮੂਡ ਸਵਿੰਗਸ ਔਰ ਇੰਨਾ ਕੁਛ ਹੁੰਦਾ ਕਿ ਇਹ ਮੈਂ ਇਸ ਲਈ ਦੱਸ ਰਹੀ ਹਾਂ ਤਾਂ ਕਿ ਅਗਰ ਤੁਹਾਡੇ ਵਿੱਚ ਕਿਸੇ ਨੂੰ ਐਵੇਂ ਹੁੰਦਾ, ਮੂਡ ਸਵਿੰਗਸ ਹੁੰਦੇ ਆ, ਚਾਹੇ ਉਹ ਚਾਹੇ ਜ਼ੋਲੋਡੈਕਸ ਇੰਜੈਕਸ਼ਨ ਲੱਗਦਾ ਹੈ ਕਿ ਨਹੀਂ, ਕੋਈ ਵੀ ਦਵਾਈ ਕਰਕੇ ਲੱਗ ਰਿਹਾ, ਪਲੀਜ਼ ਅੰਡਰਸਟੈਂਡ ਕਰਿਓ, ਕਿਉਂਕਿ ਉਹਨਾਂ ਦਾ ਆਪਣਾ ਕੰਟਰੋਲ ਨਹੀਂ ਹੁੰਦਾ ਇਹਨਾਂ ਚੀਜ਼ਾਂ 'ਤੇ, ਉਹਨਾਂ ਦਾ ਬਿਹੇਵੀਅਰ, ਕਿਉਂਕਿ ਉਹ ਹਾਰਮੋਨਸ ਨਾਲ ਇਹ ਦਵਾਈਆਂ ਪਲੇ ਕਰਦੀਆਂ, ਅਤੇ ਉਹ ਹਾਰਮੋਨਸ ਦੇ ਕਰਕੇ ਬਿਹੇਵੀਅਰ 'ਚ ਉਤਾਰ ਚੜਾਓ ਕਾਫੀ ਤਰੀਕੇ ਦੇ ਆਉਂਦੇ ਆ।
ਇਸ ਬਿਮਾਰੀ ਨੂੰ ਲੁਕਾਉਣਾ ਚਾਹੀਦਾ, ਛੁਪਾਉਣਾ ਚਾਹੀਦਾ, ਜਾਂ ਹੌਸਲੇ ਨਾਲ ਸੱਚ ਬੋਲਣਾ ਚਾਹੀਦਾ? ਸੋਸ਼ਲ ਮੀਡੀਆ 'ਤੇ ਤੁਸੀਂ ਕਿਵੇਂ ਵਿਚਰਦੇ ਹੋ ਅਤੇ ਬੱਚਿਆਂ ਨੂੰ ਕੀ ਦੱਸਦੇ ਹੋ?
ਮੇਰੇ ਖਿਆਲ ਤੋਂ ਇੱਕ ਬਹੁਤ ਸਬਜੈਕਟਿਵ ਕੁਐਸਚਨ ਹੈਗਾ, ਔਰ ਕਈ ਨਹੀਂ ਦੱਸਦੇ ਕਿਉਂਕਿ ਉਹ ਰਿਜ਼ਰਵ ਲੋਕ ਹੁੰਦੇ ਆ, ਦੇ ਡੋਂਟ ਵਾਂਟ ਟੂ ਡਿਸਕਲੋਜ਼। ਪਰ ਮੈਨੂੰ ਲੱਗਦਾ ਹੈ ਕਿ ਅਗਰ ਤੁਸੀਂ ਮੇਰੇ ਵਰਗੇ ਬੰਦੇ ਦਾ ਪੁੱਛੋ, ਦੱਸਣਾ ਚਾਹੀਦਾ ਹੈ, ਤਾਂ ਕਿ ਜੋ ਅਨਸਰਟਨ ਕੁਐਸਚਨ ਜਦੋਂ ਕਿਸੇ ਲੋਕਾਂ ਤੋਂ ਆਉਣ ਤੋਂ ਬਜਾਏ ਤੁਸੀਂ ਆਪਣੇ ਆਪ ਦੱਸੋ ਉਹਨਾਂ ਨੂੰ ਕਿ ਹਾਂਜੀ ਮੇਰਾ ਇਹ ਪ੍ਰੋਗਰੈਸ ਔਰ ਇਸ ਤਰ੍ਹਾਂ ਟ੍ਰੀਟਮੈਂਟ ਚੱਲ ਰਿਹਾ। ਲੇਕਿਨ ਮੈਂ ਆਪਣੀ ਬਿਮਾਰੀ ਦਾ ਜੋ ਇੱਕ ਅਗਲੀ ਫੇਸ ਸੀ ਉਹ ਮੈਂ ਕਦੀ ਵੀ ਕਿਸੇ ਨੂੰ ਨਹੀਂ ਦੱਸਿਆ। ਅਗਲੀ ਫੇਸ ਇਸ ਤਰ੍ਹਾਂ ਸੀ ਕਿਉਂਕਿ ਜੋ ਮੇਰੀ ਸ਼ਕਲ ਔਰ ਜੋ ਮੇਰਾ ਸਰੀਰ ਉਸ ਕੀਮੋ ਦੇ ਦੌਰਾਨ ਐਕਚੁਲੀ 'ਚ ਬਣਿਆ ਸੀ, ਉਹ ਬਹੁਤੇ ਲੋਕਾਂ ਨੂੰ ਨਹੀਂ ਪਤਾ, ਸਿਰਫ ਜਿਹੜੇ ਘਰ ਵਾਲੇ ਆ, ਜਿਹੜੇ ਬਹੁਤ ਹੀ ਕਲੋਜ਼ ਮੇਰੀ ਫਰੈਂਡ ਸੀ, ਉਹਨਾਂ ਨੂੰ ਪਤਾ ਸੀ। ਕਿਉਂਕਿ ਉਹਦਾ ਇੱਕ ਰੀਜ਼ਨ ਸੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਕਿਸੇ ਨੂੰ ਇਹ ਲੱਗੇ ਕਿ ਕੈਂਸਰ ਦਾ ਮਤਲਬ ਇਹ ਸਭ ਕੁਛ ਵੀ ਹੈ। ਮੈਂ ਚਾਹੁੰਦੀ ਸੀ ਲੋਕਾਂ ਨੂੰ ਲੱਗੇ ਕੈਂਸਰ ਹੈ, ਇੱਕ ਬਿਮਾਰੀ ਹੋਈ ਆ, ਉਹਦਾ ਇਲਾਜ ਵੀ ਹੈਗਾ, ਔਰ ਮੈਂ ਸਟੇਜ 4 ਤੱਕ ਵੀ ਇਲਾਜ ਹੁੰਦੇ ਆ, ਉਹ ਅਲੱਗ ਗੱਲ ਹੈ ਕਿ ਸਟੇਜ 4 ਦਾ ਪੈਲੀਏਟਿਵ ਕੇਅਰ ਇਲਾਜ ਹੋ ਜਾਂਦਾ ਹੈ, ਲੇਕਿਨ ਇਲਾਜ ਹੈਗਾ ਹੁਣ ਐਜ਼ ਕੰਪੇਅਰ ਟੂ ਦਾ ਪਾਸਟ, ਇਲਾਜ ਹੁਣ ਹੈਗਾ। ਔਰ ਮੈਂ ਨਹੀਂ ਚਾਹੁੰਦੀ ਸੀ ਕਿਸੇ ਨੂੰ ਇਹ ਲੱਗੇ ਕਿ ਡਿਸਕਰੇਜ ਹੋਣ ਔਰ ਨੈਗੇਟਿਵਲੀ ਸੋਚਣ ਮੇਰੇ ਵਾਸਤੇ ਜਾਂ ਕਿਸੇ ਵਾਸਤੇ ਵੀ। ਦੈਟਸ ਵਾਈ ਡਿਡ ਨੋਟ ਸ਼ੇਅਰ ਦੋਸ ਫੋਟੋਜ਼ ਐਟ ਆਲ। ਬਟ ਮੈਨੂੰ ਲੱਗਦਾ ਕਿ ਜਿੰਨਾ ਤੁਸੀਂ ਆਪਸ 'ਚ ਡਿਸਕਸ ਕਰੋਗੇ, ਦੱਸੋਗੇ, ਬਹੁਤ ਤੁਹਾਨੂੰ ਪਤਾ ਲੱਗੇਗਾ ਔਰ ਤੁਸੀਂ ਕਲੈਰਿਟੀ ਮਿਲਦੀ ਹੈ ਤੁਹਾਨੂੰ ਵੀ।
ਜੀ, ਤੁਹਾਡੇ ਕਹਿਣ ਦਾ ਮਤਲਬ ਜੇ ਸੋਨੇ 'ਚ ਥੋੜ੍ਹੀ ਜਿਹੀ ਖੋਟ ਰਲਾ ਦਈਏ ਤਾਂ ਗਹਿਣਾ ਬਣ ਜਾਂਦਾ। ਸੱਚ ਦੱਸਣਾ ਪਰ ਸਾਰਾ ਕੁਛ ਨਹੀਂ ਦੱਸਣਾ, ਥੋੜ੍ਹਾ ਥੋੜ੍ਹਾ ਤੁਹਾਨੂੰ ਲੁਕਾਉਣਾ ਵੀ ਪੈਣਾ ਤਾਂ ਕਿ ਉਹ ਦੂਜਿਆਂ ਦੀ ਬਿਹਤਰੀ ਲਈ ਹੋਵੇ, ਤਾਂ ਉਹਦੇ 'ਚ ਕੋਈ ਨੁਕਸਾਨ ਨਹੀਂ।
ਹਾਂਜੀ ਹਾਂਜੀ।
ਅਤੇ ਦੂਜੀ ਗੱਲ ਜਿਹੜੀ ਆਪਾਂ ਅਕਸਰ ਕਰਦੇ ਹੁੰਦੇ ਹਾਂ, ਕੈਂਸਰ ਦੀਆਂ ਦਵਾਈਆਂ ਹੈਗੀਆਂ, ਇਲਾਜ ਹੈਗਾ ਕਿ ਨਹੀਂ ਹੈਗਾ, ਇਹ ਬੜਾ ਇੱਕ ਸਬਜੈਕਟਿਵ ਜਿਹਾ ਸਵਾਲ ਆ, ਕਿਉਂਕਿ ਮੈਂ ਵੀ ਇਸ ਫੀਲਡ ਦੀ ਰਿਸਰਚ ਵਿੱਚ ਪਿਛਲੇ 12-13 ਸਾਲ ਬਿਤਾਏ ਨੇ। ਸਭ ਤੋਂ ਵੱਡੀ ਸਮੱਸਿਆ ਕੈਂਸਰ ਦੀ ਦਵਾਈਆਂ ਦੀ ਹੈਗੀ ਥੈਰਾਪੇਟਿਕ ਇੰਡੈਕਸ। ਇਸ ਵੇਲੇ ਦਵਾਈਆਂ ਦਾ ਥੈਰਾਪੇਟਿਕ ਇੰਡੈਕਸ 1:6 ਜਾਂ 1:10 ਆ, ਇਦੋਂ ਵਧਿਆ ਨਹੀਂ। ਹਾਲਾਤ ਉਦੋਂ ਬਿਹਤਰ ਹੋਣਗੇ ਜਦੋਂ ਥੈਰਾਪੇਟਿਕ ਇੰਡੈਕਸ 1 to 1000 'ਤੇ ਚੱਲਿਆ ਗਿਆ। ਉਹਦਾ ਮਤਲਬ ਇਹ ਆ, ਜੇ ਉਹ 6 ਕੈਂਸਰ ਦੇ ਸੈੱਲ ਦਵਾਈ ਮਾਰਦੀ ਆ ਤਾਂ 1 ਨੋਰਮਲ ਸੈੱਲ ਵੀ ਮਰਦਾ, ਜੇ ਉਹ 10 ਕੈਂਸਰ ਦੇ ਸੈੱਲ ਮਾਰਦੀ ਆ ਤਾਂ 5 ਮਰਦੇ ਆ। ਉਹ ਜਿਉਂ ਜਿਉਂ 1 to 1000 ਦਾ ਫਰਕ ਵੱਧਦਾ ਜਾਊਗਾ, ਦਵਾਈ ਕੈਂਸਰ ਨੂੰ ਸਿਲੈਕਟਿਵ ਹੁੰਦੀ ਜਾਊਗੀ, ਤਿਉਂ ਤਿਉਂ ਇਲਾਜ ਬਿਹਤਰ ਹੁੰਦੇ ਜਾਣਗੇ। ਸੋ ਉਸ ਸਿਲਸਿਲੇ 'ਚ ਜਿੰਨੇ ਖੋਜ ਪੜਤਾਲ ਕਰ ਰਹੇ ਆ ਲੋਕ, ਸਾਇੰਸਦਾਨ ਨੇ, ਡਾਕਟਰ ਨੇ, ਓਂਕੋਲੋਜਿਸਟ ਨੇ, ਰੇਡੀਏਸ਼ਨ ਥੈਰਾਪਿਸਟ ਨੇ, ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਕਿ ਉਹ ਇਹ ਦੁਨੀਆ ਨੂੰ ਬਿਹਤਰ ਬਣਾਉਣ ਵੱਲ ਨੂੰ ਲਿਜਾ ਰਹੇ ਆ, ਮਰੀਜ਼ਾਂ ਦੀ ਦੇਖਭਾਲ ਕਰ ਰਹੇ ਆ।
ਬਸ ਮੈਂ ਇਹ ਕਹੂੰਗੀ ਕਿ ਜੋ ਵੀ ਕੈਂਸਰ ਦੇ ਥਰੂ, ਜਿਸ ਨੂੰ ਵੀ ਕੈਂਸਰ ਹੋਇਆ ਔਰ ਕਿਸੇ ਵੀ ਸਟੇਜ ਦਾ ਹੋਇਆ, ਜਦੋਂ ਤੁਹਾਨੂੰ ਦਵਾਈ ਹੈ ਚੱਲ ਰਹੀ ਹੈ ਜਾਂ ਦਵਾਈ ਦੇ ਇਲਾਜ ਖਤਮ ਹੋ ਗਿਆ, ਆਪਣੀ ਜ਼ਿੰਦਗੀ ਵਿੱਚ ਐਕਸਰਸਾਈਜ਼ ਜ਼ਰੂਰ ਐਡ ਕਰੋ, ਕਿਉਂਕਿ ਇੱਕ ਇਹ ਚੀਜ਼ ਸੀ ਜੋ ਮੈਂ ਜ਼ਿੰਦਗੀ ਵਿੱਚ, ਆਈ ਵਾਜ਼ ਅ ਵੈਰੀ ਸੀਡੈਂਟਰੀ, ਆਈ ਹੈਡ ਅ ਸੀਡੈਂਟਰੀ ਲਾਈਫ ਸਟਾਈਲ, ਅਤੇ ਮੈਨੂੰ ਲੱਗਦਾ ਕਿ ਇੱਕ ਵਨ ਆਫ ਦ ਰੀਜ਼ਨ ਸੀ ਕਿ ਮੈਨੂੰ ਲੱਗਦਾ ਕਿ ਦੈਟ ਕੁੱਡ ਹੈਵ ਕੋਸਟ ਵਨ ਆਫ ਦ ਰੀਜ਼ਨਸ ਕੈਂਸਰ। ਕੋਈ ਕੈਂਸਰ ਕਿਸੇ ਇੱਕ ਚੀਜ਼ ਨਾਲ ਨਹੀਂ ਹੁੰਦਾ, ਕੋਈ ਇੱਕ ਦਿਨ ਕਰਨ ਨਾਲ ਨਹੀਂ ਹੁੰਦਾ। ਮੈਨੂੰ ਲੱਗਦਾ ਕਿ ਐਕਸਰਸਾਈਜ਼ ਔਰ ਗੁੱਡ ਨਿਊਟ੍ਰੀਸ਼ਨ ਇਜ਼ ਵੈਰੀ ਇੰਪੋਰਟੈਂਟ ਫੋਰ ਦਾ ਹੈਲਥ, ਐਂਡ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਦਾ ਇੱਕ, ਚਾਹੇ ਉਹ ਕੈਂਸਰ ਹੈ ਨਹੀਂ, ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਆ।
ਜੀ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ। ਅੱਜ ਤੋਂ 10 ਸਾਲ ਬਾਅਦ ਆਪਾਂ ਫਿਰ ਇੰਟਰਵਿਊ ਕਰੀਏ ਅਤੇ ਇਦੋਂ ਵੀ ਸੋਹਣੀ ਸਮਾਈਲ ਨਾਲ ਤੁਸੀਂ ਸਾਡੇ ਸਵਾਲਾਂ ਦਾ ਉਵੇਂ ਜਵਾਬ ਦਿਵੋ।
ਅਤੇ
ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਤੁਹਾਨੂੰ ਹੌਸਲਾ ਦੇ ਰਹੇ ਹਾਂ, ਅਸੀਂ ਇਹ ਤੁਹਾਡੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਜਿਹੜੇ ਆਮ ਲੋਕ ਨੇ ਸਾਡੇ ਵਰਗੇ, ਉਹਨਾਂ ਨੂੰ ਹੌਸਲਾ ਦਿੰਦੇ ਹੋ।
ਥੈਂਕ ਯੂ।
ਅਤੇ ਚੜ੍ਹਦੀ ਕਲਾ 'ਚ ਤੁਸੀਂ ਰਹੋ ਅਤੇ ਤੰਦਰੁਸਤ ਰਹੋ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਪ੍ਰਤਿੰਦਰ ਜੀ, ਥੈਂਕ ਯੂ, ਸ਼ੁਕਰੀਆ।
Want to hear more stories like this? Listen on Apple Podcasts, Google Podcasts, Spotify, or wherever you get your podcasts from.